ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ। ਹਰਮਨ ਰੇਡੀਓ ਤੇ ਪਹਿਲਾਂ ਤੁਸੀਂ ਗੀਤ ਸੁਣ ਰਹੇ ਸੀ ਸਾਥੀ ਕੇ ਦੀ ਆਵਾਜ਼ ਦੇ ਵਿੱਚ, ਪੰਜਾਬ ਸਿੰਘ ਐਲਬਮ ਦੇ ਵਿੱਚੋਂ। ਤੇ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਤੇ, ਤੇ ਇੱਕ ਖਾਸ ਮੁਲਾਕਾਤ ਦਾ ਸਿਲਸਿਲਾ ਤੁਹਾਡੀ ਖਿਦਮਤ ਚ ਲੈ ਕੇ ਇਸ ਵੇਲੇ ਹਾਜ਼ਰ ਹਾਂ ਮੈਂ ਅਮਰਦੀਪ ਕੌਰ ਮੈਲਬਨ ਤੋਂ, ਤੇ ਇਸ ਤੋਂ ਬਾਅਦ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੀ ਤੁਹਾਨੂੰ ਉਡੀਕ ਹੁੰਦੀ ਹੈ, ਉਹ ਉਡੀਕ ਵੀ ਬਹੁਤ ਛੇਤੀ ਤੁਹਾਡੀ ਪੂਰੀ ਕਰਾਂਗੇ। ਪਰ ਫਿਲਹਾਲ ਅੱਜ ਇਹ ਖਾਸ ਮੁਲਾਕਾਤ ਦਾ ਜਿਹੜਾ ਸਿਲਸਿਲਾ ਤੁਹਾਡੇ ਲਈ ਕਿਉਂ ਲੈ ਕੇ ਹਾਜ਼ਰ ਹੋਏ ਹਾਂ ਇਹਦੇ ਬਾਰੇ ਵੀ ਦੱਸਦੇ ਚਾਹੁੰਦੇ ਹਾਂ। ਇਸ ਵੇਲੇ ਤੁਸੀਂ ਸਾਡੇ ਨਾਲ ਫੇਸਬੁੱਕ ਪੇਜ ਤੋਂ ਵੀ ਲਾਈਵ ਹੋ, ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਜਿਹੜੀ ਵੀਡੀਓ ਇਸ ਵੇਲੇ ਤੁਸੀਂ ਦੇਖ ਰਹੇ ਹੋ, ਉਸ ਵੀਡੀਓ ਦੇ ਵਿੱਚ ਸਾਡੇ ਅੱਜ ਦੇ ਮਹਿਮਾਨ ਗੁਰਵਿੰਦਰ ਸਿੰਘ ਜੀ, ਜਿਹੜੇ ਕਿ ਯੂਨਾਈਟਿਡ ਸਿੱਖਸ ਤੋਂ ਸਾਡੇ ਨਾਲ ਇੱਥੇ ਸਾਂਝ ਬਣਾ ਰਹੇ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਗੁਰਵਿੰਦਰ ਜੀ, ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ
ਜੀ, ਤੇ ਗੁਰਵਿੰਦਰ ਜੀ, ਜਿਵੇਂ ਅਸੀਂ ਦੋਸਤਾਂ ਨੂੰ ਵੀ ਦੱਸਦੇ ਚਾਹੁੰਦੇ ਹਾਂ ਕਿ ਯੂਨਾਈਟਿਡ ਸਿੱਖਸ ਵੱਲੋਂ ਤੁਹਾਡਾ ਅੱਜ ਸਾਡੇ ਨਾਲ ਜਿਹੜੀ ਸਾਂਝ ਬਣਾਉਣ ਦਾ ਇੱਕ ਖਾਸ ਮਕਸਦ ਹੈ, ਕਿਉਂਕਿ ਅਕਸਰ ਜਿਹੜੀਆਂ ਸੰਸਥਾਵਾਂ ਸਮਾਜ ਸੇਵਾ ਦੇ ਵਿੱਚ ਯੋਗਦਾਨ ਪਾਉਂਦੀਆਂ ਨੇ, ਹਨਾ, ਉਹ ਕਿਸੇ ਵੀ ਮੁਸੀਬਤ ਆਉਣ ਤੇ ਜਾਂ ਫਿਰ ਕਿਸੇ ਵੀ ਕਹਿੰਦੇ ਹੁੰਦੇ ਆ ਵੀ ਕੁਦਰਤੀ ਕੋਈ ਜਿਹੜੀ ਕਰੋਪੀ ਵਰਤਦੀ ਆ, ਤਾਂ ਉੱਥੇ ਵੱਧ ਚੜ ਕੇ ਯੋਗਦਾਨ ਜਿਹੜਾ ਆ ਉਹ ਪਾਇਆ ਜਾਂਦਾ। ਔਰ ਜਦੋਂ ਅਸੀਂ ਸਿੱਖੀ ਸਿਧਾਂਤਾਂ ਦੀ ਗੱਲ ਕਰਦੇ ਹਾਂ ਤਾਂ ਯੂਨਾਈਟਿਡ ਸਿੱਖਸ ਆਪਣੇ ਆਪ ਦੇ ਵਿੱਚ ਸਾਡੇ ਇਹਨਾਂ ਸਿਧਾਂਤਾਂ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਲਾਗੂ ਕਰਨ ਦੇ ਵਿੱਚ ਅੱਗੇ ਆਉਂਦਾ ਆ। ਔਰ ਮੈਂ ਆਪਣੇ ਵੱਲੋਂ ਤਾਂ ਨਾ ਕਹਾਂ, ਬਹੁਤੇ ਜਿਹੜੇ ਪ੍ਰੋਜੈਕਟਸ ਆ ਤੁਹਾਡੇ ਅਸੀਂ ਜਾਣਾਂਗੇ ਕਿ ਅਸਲ ਦੇ ਵਿੱਚ ਕਿੰਨਾ ਕੁ ਵਧੀਆ ਤਰ੍ਹਾਂ ਕਿਸ ਢੰਗ ਦੇ ਨਾਲ ਜਿਹੜੇ ਪ੍ਰੋਜੈਕਟਸ ਉਹ ਚੱਲਦੇ ਆ। ਪਰ ਉਸ ਤੋਂ ਵੀ ਪਹਿਲਾਂ ਮੈਂ ਜਾਣਨਾ ਚਾਹੂੰਗੀ ਕਿ ਯੂਨਾਈਟਿਡ ਸਿੱਖਸ ਦੀ ਜਿਹੜੀ ਸ਼ੁਰੂਆਤ ਸੀ ਕਦੋਂ ਹੋਈ ਸੀ, ਕਿਸ ਮਕਸਦ ਦੇ ਨਾਲ ਹੋਈ ਸੀ?
ਜੀ ਭੈਣ ਜੀ, ਯੂਨਾਈਟਿਡ ਸਿੱਖਸ ਦੀ ਸ਼ੁਰੂਆਤ 1999 ਦੇ ਵਿੱਚ, 99 ਦੇ ਵਿੱਚ ਨਿਊਯਾਰਕ ਅਮੈਰੀਕਾ ਦੇ ਵਿੱਚ ਹੁੰਦੀ ਹੈ। ਤਿੰਨ ਪੜ੍ਹੇ ਲਿਖੇ ਜਿਹੜੇ ਬੱਚੇ ਉੱਥੇ ਗਏ ਸੀ ਸਟੱਡੀ ਵੀਜ਼ਾ ਤੇ, ਬਾਅਦ ਚੋਂ H1 ਤੇ ਹੋਏ ਪੱਕੇ, ਇੱਕ ਡਾਕਟਰ, ਇੰਜੀਨੀਅਰ ਤੇ ਲਾਇਰ। ਉਹਨਾਂ ਤਿੰਨਾਂ ਨੇ ਰਲ ਕੇ ਵੇਖਿਆ ਕਿ ਜਿਹੜਾ ਉੱਥੇ ਸਾਡੇ ਭਾਈਚਾਰਕ ਸਾਂਝ ਹੈ ਉਹਨੂੰ, ਉਹਨਾਂ ਦੇ ਵਿੱਚ ਜਿਹੜੀ ਅਵੇਅਰਨੈਸ, ਔਰ ਨਾਟ ਅਵੇਅਰਨੈਸ ਕਹਿ ਲਈਏ, ਕਿ ਆਪਣੇ ਸਿੱਖ ਧਰਮ ਨੂੰ ਬਾਹਰ ਤੱਕ ਐਕਸਪਲੇਨ ਕਰਨਾ ਜਿਹੜਾ ਬੜਾ ਮੁਸ਼ਕਿਲ ਹੋਇਆ। ਉਹ ਅਸੀਂ ਗੁਰਦੁਆਰਾ ਸਾਹਿਬ ਤੱਕ ਸੀਮਿਤ ਹਾਂ, ਉੱਥੇ ਅਸੀਂ ਲੰਗਰ ਬਣਾ ਲਿਆ ਆਪਣੇ, ਹਨਾ, ਜਿਹੜੀਆਂ ਸੈਰੇਮੋਨੀਜ਼ ਕਰ ਲਈਆਂ ਸਾਰਾ, ਤੇ ਅਸੀਂ ਬਾਹਰ ਆਪਣਾ ਮੈਸੇਜ, ਜਿਹੜਾ ਸਿੱਖੀ ਦਾ ਮੈਸੇਜ ਹੈ, ਉਹ ਦੇਣ ਦੇ ਵਿੱਚ ਥੋੜੇ ਜਿਹੇ ਨਾਕਾਮਯਾਬ ਰਹੇ ਹਾਂ, ਤੇ ਰੇਸਿਜ਼ਮ ਦੀ ਬੜੀ ਪ੍ਰੋਬਲਮ ਆ। ਤੇ ਫਿਰ ਉਹਨਾਂ ਨੇ ਪੜ੍ਹੇ ਲਿਖੇ ਸੀ ਬੰਦੇ, ਉਹਨਾਂ ਨੇ ਆਪਣੀ ਰਹਿਤ ਮਰਿਆਦਾ ਦੇ ਅਕੋਰਡਿੰਗਲੀ ਸਿੱਖ ਧਰਮ ਨੂੰ ਕਿੱਦਾਂ ਅਸੀਂ ਐਕਸਪਲੇਨ ਕਰ ਸਕੀਏ ਮੇਨ ਸਟ੍ਰੀਮ ਨੂੰ, ਉਹ ਰੀਚ ਆਊਟ ਕਰਨਾ ਸ਼ੁਰੂ ਕੀਤਾ। ਉਹਦੀਆਂ ਜਿਹੜੀਆਂ ਅਵੇਅਰਨੈਸ ਕਲਾਸਿਸ ਜਿਹੜੀਆਂ ਗੁਰਦੁਆਰਾ ਸਾਹਿਬ 'ਚ ਲਗਾਉਣੀਆਂ ਸ਼ੁਰੂ ਕੀਤੀਆਂ, ਤਾਂ ਕਿ ਜੇ ਅਸੀਂ ਅੱਜ ਦੀ ਡੇਟ 'ਚ ਵੀ ਕਿਸੇ ਇੱਕ ਸਿੱਖ ਨੂੰ ਪੁੱਛਦੇ ਹਾਂ ਕਿ ਟੈਲ ਮੀ ਅਬਾਊਟ ਸਮਥਿੰਗ ਅਬਾਊਟ ਸਿੱਖਿਜ਼ਮ, ਹੈ ਨਾ, ਤੇ ਜਿਹੜੇ ਨੋਨ ਸਿੱਖ ਬੰਦਾ, ਜੇ ਸਿੱਖ ਬੰਦੇ ਨੂੰ ਪੁੱਛਦਾ, ਅਸੀਂ ਕੁਛ ਸਿੰਪਲ ਜਿਹਾ ਸਾਡੇ ਕੋਲ ਜਵਾਬ ਹੁੰਦਾ, ਸਾਡੇ 10 ਗੁਰੂ ਸਾਹਿਬਾਨ ਨੇ, ਸਾਡੀ ਹੋਲੀ ਬੁੱਕ ਆ, ਅਸੀਂ ਹੋਲੀ ਬੁੱਕ ਕਹਿ ਦਿੰਦੇ ਹਾਂ, ਵਿੱਚ ਦਾ ਡਿਵਾਈਨ ਗੁਰੂ ਸਾਡੇ, ਤੇ ਉਸ ਚੀਜ਼ ਨੂੰ ਅਸੀਂ ਇਹਨਾਂ ਨੇ ਐਕਸਪਲੇਨ ਕੀਤਾ ਇੱਕ ਪ੍ਰੋਪਰ ਇੰਗਲਿਸ਼ ਵਰਡਿੰਗ ਦੇ ਵਿੱਚ, ਕਿ ਜੇ ਤੁਸੀਂ ਨਹੀਂ ਐਕਸਪਲੇਨ ਕਰ ਸਕਦੇ ਕਿਸੇ ਨੂੰ, ਪਰ ਉਹਨੂੰ ਗਲਤ ਮੈਸੇਜ ਨਾ ਦਿਓ। ਉਹ ਇੱਕ ਫਲਾਇਰ ਡਿਜ਼ਾਈਨ ਕੀਤਾ ਗਿਆ, ਉਹਨਾਂ ਨੂੰ ਦੱਸਿਆ ਗਿਆ ਡਿਫਰੈਂਟ ਲੈਂਗੁਏਜਸ ਦੇ ਵਿੱਚ, ਉਹਨਾਂ ਨੂੰ ਫੜਾਇਆ ਗਿਆ, ਜਿਹੜੇ ਲੋਕ ਟੈਕਸੀ ਡਰਾਈਵਰਸ ਨੇ ਜਾਂ ਸਾਡੇ ਵੀਰ ਭਰਾ ਜਿਹੜੇ ਕਿ ਜਿਨ੍ਹਾਂ ਦੀ ਪਬਲਿਕ ਡੀਲਿੰਗ ਆ, ਉਹਨਾਂ ਨੂੰ ਉਹ ਫਲਾਇਰ ਦਿੱਤੇ ਗਏ ਤਾਂ ਕਿ ਤੁਸੀਂ ਲੋਕਾਂ ਨੂੰ ਦੱਸ ਸਕੋ ਸਹੀ ਤਰੀਕੇ ਦੇ ਨਾਲ, ਸਹੀ ਮਾਇਨੇ ਦੇ ਨਾਲ ਸਾਡਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਕੀ ਆ। ਤੇ ਉੱਥੋਂ ਜਦੋਂ ਇਹ ਸ਼ੁਰੂ ਹੁੰਦੀ ਹੈ, ਫਿਰ ਐਜੂਕੇਸ਼ਨ ਐਂਡ ਇੰਪਾਵਰਮੈਂਟ ਵੱਲ ਜਾਂਦੇ ਆ, ਨਾਲ ਨਾਲ ਜਿੱਥੇ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਉੱਥੇ ਮਨੁੱਖਤਾ ਦੀ ਗੱਲ ਕਰਦੇ ਹਾਂ, ਨਾਲ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ, ਸਾਡੀ ਹਿਊਮਨ ਰਾਈਟਸ ਦੇ ਵਿੱਚ ਫਿਰ ਯੂਨਾਈਟਿਡ ਸਿੱਖਸ ਪੈਰ ਰੱਖਦੀ ਹੈ, ਨਾਲ ਨਾਲ ਮਨੁੱਖ ਜਿਹੜੇ ਮਨੁੱਖਤਾਵਾਦੀ ਕੰਮ ਨੇ, ਹਿਊਮੈਨੀਟੇਰੀਅਨ ਵਰਕ ਨੇ, ਉਹਦੇ ਵਿੱਚ ਫਿਰ ਸਲੋਲੀ ਸਲੋਲੀ ਇਹਨਾਂ ਨੇ ਉਸ ਪਾਸੇ ਵਰਾਉਣਾ ਸ਼ੁਰੂ ਕੀਤਾ। ਅੱਜ ਦੀ ਡੇਟ ਦੇ ਵਿੱਚ ਨਿਊਯਾਰਕ ਤੋਂ ਸਟਾਰਟ ਹੋ ਕੇ, ਅਮਰੀਕਾ ਤੋਂ ਸਟਾਰਟ ਹੋ ਕੇ, ਅਸੀਂ 12 ਕੰਟਰੀਜ਼ ਦੇ ਵਿੱਚ ਰਜਿਸਟਰਡ ਹਾਂ, ਜਿਸ ਦੇ ਵਿੱਚ ਈਚ ਐਂਡ ਐਵਰੀ ਕੰਟੀਨੈਂਟ ਜਿਹੜਾ ਆ ਦੁਨੀਆ ਦਾ, ਸਾਰੇ ਕੋਨੇ ਕਵਰਡ ਨੇ।
ਠੀਕ ਹੈ।
ਤੇ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ, ਉੱਥੋਂ ਪਾਕਿਸਤਾਨ ਦੇ ਵਿੱਚ, ਇੰਡੀਆ ਦੇ ਵਿੱਚ, ਯੂਕੇ, ਫਰਾਂਸ, ਬੈਲਜੀਅਮ,
12 ਦੇਸ਼ਾਂ ਦੀ ਗੱਲ ਤੁਸੀਂ ਕੀਤੀ ਹੈ, ਬਿਲਕੁਲ,
ਤੇ ਉਹਨਾਂ ਦੇ ਕੰਟਰੀਆਂ ਦੇ ਵਿੱਚ ਅਸੀਂ ਰਜਿਸਟਰਡ ਹਾਂ। ਪਹਿਲੀ ਸਿੱਖ ਸੰਸਥਾ ਆ ਜਿਹੜੀ ਕਿ ਯੂਨਾਈਟਿਡ ਨੇਸ਼ਨਸ ਵੱਲੋਂ ਮਾਨਤਾ ਪ੍ਰਾਪਤ ਆ।
ਠੀਕ ਹੈ।
ਅੱਜ ਦੀ ਡੇਟ 'ਚ ਹੋਰ ਵੀ ਸੰਸਥਾਵਾਂ ਹੋ ਗਈਆਂ ਨੇ, ਪਰ ਮੈਂ 99 ਦੀ ਗੱਲ ਕਰ ਰਿਹਾ, ਉਦੋਂ ਤੋਂ ਸਾਡੇ ਕੋਲ ਹਿਊਮਨ ਰਾਈਟਸ ਦੀ ਜਿਹੜੀ ਚੇਅਰ ਹੈ ਯੂਨਾਈਟਿਡ ਨੇਸ਼ਨਸ ਦੇ ਵਿੱਚ ਹੈਗੀ ਹੈ, ਜਿਸ ਦੇ ਵਿੱਚ ਅਸੀਂ ਵਾਰ ਵਾਰ ਮਨੁੱਖੀ ਅਧਿਕਾਰਾਂ ਦੇ ਜਾਂ ਘੱਟ ਗਿਣਤੀਆਂ ਦੇ ਨਾਲ ਹੋਏ ਜ਼ੁਲਮਾਂ ਦੀ ਜਿਹੜੀ ਗੱਲ ਹੈ, ਆਵਾਜ਼ ਆ, ਉਹ ਡਾਕੂਮੈਂਟਡ ਤੌਰ ਤੇ ਚੁੱਕੀ ਹੈ, ਭਾਵੇਂ ਉਹ ਸਾਡੀ ਆਪਣੇ ਹੱਕਾਂ ਦੀ ਗੱਲ ਹੋਵੇ, ਕਿਰਪਾਨ ਦੀ, ਦਸਤਾਰ ਦੀ, ਸਿੱਖਾਂ ਦੀ ਪਹਿਚਾਣ ਦੀ, ਜਾਂ ਕਿਸੇ ਹੋਰ ਫਿਰਕੇ ਦੀ, ਧਰਮ ਦੀ, ਜਿਹੜੇ ਘੱਟ ਗਿਣਤੀਆਂ ਦੇ ਨਾਲ ਜ਼ੁਲਮ ਹੋਏ ਨੇ ਉਹਨਾਂ ਦੀ ਹੋਵੇ, ਤੇ ਯੂਨਾਈਟਿਡ ਸਿੱਖਸ ਉਹ ਸਮੇਂ ਸਮੇਂ ਦੇ ਉੱਤੇ ਉਹ ਚੁੱਕਦਾ ਰਿਹਾ।
ਬਿਲਕੁਲ, ਮੈਂ ਇਸੇ ਸਵਾਲ ਤੇ ਆਉਣਾ ਸੀ, ਖੈਰ ਤੁਸੀਂ ਉਹਦਾ ਜਵਾਬ ਪਹਿਲਾਂ ਹੀ ਦੇ ਦਿੱਤਾ ਕਿ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ, ਹਨਾ, ਸਿੱਖ ਸੰਸਥਾਵਾਂ ਦੇ ਤੌਰ ਤੇ ਜਿਨ੍ਹਾਂ ਨੂੰ ਮਾਨਤਾ ਪ੍ਰਾਪਤ ਹੈ, ਪਰ ਜਿਵੇਂ ਤੁਸੀਂ ਪਹਿਲਾਂ ਹੀ ਦੱਸ ਦਿੱਤਾ ਕਿ ਯੂਨਾਈਟਿਡ ਨੇਸ਼ਨ ਵੱਲੋਂ ਮਾਨਤਾ ਪ੍ਰਾਪਤ ਇਹ ਜਿਹੜੀ ਸੰਸਥਾ ਹੈ, ਔਰ ਜਿਵੇਂ ਦਾ ਨਾਮ ਹੀ ਯੂਨਾਈਟਿਡ
ਜੀ
ਸੋ ਯੂਨਾਈਟ ਹੋ ਕੇ ਜਦੋਂ ਸਾਰੇ ਸਿੱਖਸ ਚੱਲਦੇ ਆ
ਜੀ
ਤੇ ਆਪਣੇ ਹੱਕਾਂ ਦੀ ਆਪਣੀ ਪਛਾਣ ਦੀ ਗੱਲ ਜਿਹੜੀ ਉਹ ਦੂਜਿਆਂ ਤੱਕ ਰੱਖ ਸਕਦੇ ਆ।
ਬਿਲਕੁਲ
ਖੈਰ, ਕਿਸ ਤਰ੍ਹਾਂ ਦੇ ਪ੍ਰੋਗਰਾਮਸ ਹੁਣ ਅੱਗੇ ਚੱਲ ਰਹੇ ਆ ਜਾਂ ਪਾਸਟ ਦੇ ਵਿੱਚ? ਤੁਸੀਂ ਗੱਲ ਇਹ ਵੀ ਕੀਤੀ ਹੈ ਕਿ ਤੁਸੀਂ ਹੱਕਾਂ ਦੀ ਗੱਲ ਵੀ ਚੁੱਕੀ ਹੈ, ਤੁਸੀਂ ਆਪਣੀ ਪਛਾਣ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕਰਵਾਇਆ,
ਜੀ
ਪਰ ਇਸ ਵੇਲੇ ਕਿਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਪ੍ਰੋਜੈਕਟਸ ਆ ਉਹ ਤੁਹਾਡੇ ਚੱਲ ਰਹੇ ਆ? ਪਾਸਟ ਦੇ ਵਿੱਚ ਕੀ ਖਾਸ ਰਿਹਾ ਜਿਹਦੇ ਵਿੱਚ ਤੁਹਾਨੂੰ ਸਫਲਤਾ ਵੀ ਮਿਲੀ ਆ?
ਜੀ ਬਿਲਕੁਲ, ਸਾਡੇ ਤਿੰਨ ਮੇਨ ਏਰੀਆਜ਼ ਨੇ, ਫੀਲਡਸ ਨੇ ਜਿੱਥੇ ਅਸੀਂ ਕੰਮ ਕਰਦੇ ਹਾਂ।
ਜੀ
ਹਿਊਮਨ ਰਾਈਟਸ ਐਂਡ ਹਿਊਮੈਨੀਟੇਰੀਅਨ ਵਰਕ
ਜੀ
ਅਤੇ ਐਜੂਕੇਸ਼ਨ ਐਂਡ ਇੰਪਾਵਰਮੈਂਟ, ਇਹ ਤਿੰਨ। ਜਿਸ ਦੇ ਹਿਊਮਨ ਰਾਈਟਸ ਦੀ ਮੈਂ ਗੱਲ ਕਰਦਾ, ਉਸ ਦੇ ਵਿੱਚ ਜਿਹੜੇ ਸਾਡੇ ਜਿਨ੍ਹਾਂ 'ਚ ਕਹਿ ਸਕਦੇ ਹਾਂ ਕਿ ਲੈਂਡਮਾਰਕ ਕੇਸਿਸ ਨੇ, ਫਰਾਂਸ ਦੇ ਵਿੱਚ ਜਿਹੜਾ ਪੱਗ ਦਾ ਟਰਬਨ ਦਾ ਕੇਸ ਹੋਇਆ ਜਿਸ ਦੇ ਵਿੱਚ ਗੌਰਮੈਂਟ ਅਦਾਰਿਆਂ ਦੇ ਵਿੱਚ ਪੱਗ ਬੈਨ ਕੀਤੀ ਗਈ ਹੈ, ਅਤੇ ਉਹ ਕੇਸ ਜਿਹੜਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਅਸੀਂ ਜਿੱਤਿਆ। ਫਰਾਂਸ ਦੇ ਵਿੱਚ ਓਬਵੀਅਸਲੀ ਹਾਰਿਆ, ਬਿਕੋਜ਼ ਉੱਥੇ ਲਾਅ, ਉਸ ਕੰਟਰੀ ਦੇ ਵਿੱਚ ਲਾਅ ਹੈਗਾ ਕਿ ਤੁਸੀਂ ਪੱਗ ਲੈ ਕੇ ਨਹੀਂ ਆ ਸਕਦੇ। ਉਹ ਅਰਬ ਕੰਟਰੀ ਹੈ, ਇੱਕ ਵਰਲਡ ਸੁਪਰ ਨੈਚੁਰਲ ਪਾਵਰ ਹੈ, ਉਸ ਚੀਜ਼ ਨੂੰ ਨਹੀਂ ਮੰਨ ਰਿਹਾ, ਬਟ ਸਾਡੇ ਕੋਲ ਡਾਕੂਮੈਂਟਡ ਆ। ਅਸੀਂ ਯੂਰਪੀਅਨ ਯੂਨੀਅਨ ਦੇ ਵਿੱਚ ਵੀ ਉਹ ਕੇਸ ਜਿੱਤਿਆ ਅਤੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਉਹ ਕੇਸ ਜਿੱਤਿਆ। ਐਂਡ ਉਸ ਤੋਂ ਇਲਾਵਾ ਜੇ ਅਸੀਂ ਗੱਲ ਕਰਦੇ ਹਾਂ ਇਹ ਰੋਹਿੰਗੀਆ ਰਿਫਿਊਜੀਜ਼ ਦਾ ਜਿਹੜਾ ਕੇਸ ਆ, ਉਹ ਯੂਨਾਈਟਿਡ ਨੇਸ਼ਨਸ ਦੇ ਵਿੱਚ ਐਜ਼ ਅ ਹਿਊਮਨ ਰਾਈਟਸ ਕੀਤਾ, ਜਿਹੜਾ ਸਿੱਖ ਜੈਨੋਸਾਈਡ ਦਾ ਹੈਗਾ ਆ, ਉਹਦਾ ਜਿਹੜੀ ਅਸੀਂ ਗੱਲ ਕਰਦੇ ਹਾਂ ਸਿੱਖ ਭਾਈਚਾਰੇ ਨਾਲ ਜੋ ਕੁਛ ਹੋਇਆ, ਅਸੀਂ ਉਹਦੀ ਵੀ ਗੱਲ ਜਿਹੜੀ ਹੈ ਬਾਰ ਬਾਰ ਜਿਹੜੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਚੁੱਕੀ ਹੋਈ ਹੈ। ਐਂਡ ਉਸ ਤੋਂ ਬਾਅਦ ਜਿਹੜੀ ਅੱਜ ਦੀ ਡੇਟ 'ਚ ਵੇਖੀਏ ਤਾਂ ਜਿਹੜੇ ਅਫਗਾਨਿਸਤਾਨ ਦੇ ਵਿੱਚ ਕੋਈ 325 ਦੇ ਕਰੀਬ ਸਿੱਖ ਅਤੇ ਹਿੰਦੂ ਪਰਿਵਾਰ ਰਹਿ ਗਏ ਨੇ, ਉਹਨਾਂ ਨੂੰ ਅਸੀਂ ਸੇਫਲੀ ਉੱਥੋਂ ਕੱਢਣ ਦਾ ਜਿਹੜਾ ਪ੍ਰੋਜੈਕਟ ਹੈ ਸਾਡਾ ਚੱਲ ਰਿਹਾ। ਡਿਫਰੈਂਟ ਕੰਟਰੀਜ਼ ਨਾਲ ਸਾਡੀ ਲੋਬਿੰਗ ਚੱਲ ਰਹੀ ਹੈ, ਐਂਡ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਉਹ ਸਾਨੂੰ ਜਿਹੜੀ ਉਹਦੀ ਅਪਰੂਵਲ ਜਿਹੜੀ ਮਿਲੀ ਹੋਈ ਹੈ, ਜਿਸ ਦੇ ਬਾਬਤ ਕੈਨੇਡਾ ਨੇ ਕਾਫੀ ਜਿਹੜੇ ਸਿੱਖ ਤੇ ਹਿੰਦੂ ਪਰਿਵਾਰ ਨੇ ਐਕਸੈਪਟ ਵੀ ਕਰ ਲਏ ਨੇ। ਅਮੈਰੀਕਾ ਦੇ ਨਾਲ ਸਾਡੀ ਗੱਲ ਚੱਲ ਰਹੀ ਹੈ, UK ਵੀ ਕੁਛ ਪਰਿਵਾਰ ਲੈ ਰਿਹਾ, ਤੇ ਕੁਛ ਕੁ ਦਿਨਾਂ 'ਚ ਸਾਡੀ ਜਿਹੜੀ ਹੈ ਆਸਟ੍ਰੇਲੀਆ ਦੇ ਇੱਧਰ ਦੇ ਜਿਹੜੇ ਫੈਡਰਲ MPs ਨੇ ਉਹਨਾਂ ਦੇ ਨਾਲ ਵੀ ਸਾਡੀ ਗੱਲਬਾਤ ਸ਼ੁਰੂ ਹੋਣ ਜਾ ਰਹੀ ਹੈ ਇਸ ਦੇ ਮਸਲੇ ਦੇ ਵਿੱਚ, ਤਾਂ ਕਿ ਉਹਨਾਂ ਪਰਿਵਾਰਾਂ ਨੂੰ ਉੱਥੋਂ ਸੇਫਲੀ ਬਾਹਰ ਕੱਢਿਆ ਜਾਵੇ।
ਠੀਕ
ਜੀ।
ਤੇ ਇਸ ਤੋਂ ਇਲਾਵਾ ਗੁਰਿੰਦਰ ਸਿੰਘ, ਕਈ ਵਾਰ ਬਹੁਤ ਸਾਰੇ ਜਿਹੜੇ ਮਸਲੇ ਹੁੰਦੇ ਆ ਉਹ ਲੋਕਲ ਲੈਵਲ ਦੇ ਹੁੰਦੇ ਆ, ਹਨਾ?
ਜੀ।
ਤੇ ਉਸ ਲੋਕਲ ਲੈਵਲ ਤੇ ਵੀ ਕਈ ਵਾਰ ਤੁਹਾਡੀ ਯੂਨਾਈਟਿਡ ਸਿੱਖਸ ਵਰਗੀਆਂ ਸੰਸਥਾਵਾਂ ਨੂੰ ਅੱਗੇ ਆਉਣ ਦੀ ਲੋੜ ਹੁੰਦੀ ਹੈ। ਇੱਥੇ ਵੀ ਬਹੁਤ ਸਾਰੇ ਜਿਹੜੇ ਇਹੋ ਜਿਹੇ ਮੁੱਦੇ ਉੱਠਦੇ ਰਹਿੰਦੇ ਸਮੇਂ ਸਮੇਂ ਤੇ, ਬੱਚਿਆਂ ਨੂੰ ਕਈ ਵਾਰ ਸਕੂਲ ਦੇ ਵਿੱਚ ਆਈਡੈਂਟੀ ਨੂੰ ਲੈ ਕੇ ਸਮੱਸਿਆ ਆਉਂਦੀ ਹੈ, ਹਨਾ? ਤੇ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦੇ ਨਾਲ ਅਸੀਂ ਜੂਝਦੇ ਆ ਰਹੇ ਹਾਂ
ਜੀ
ਕਾਫੀ ਦੇਰ ਤੋਂ। ਔਰ ਕੀ ਕਦੇ ਇਸ ਤਰ੍ਹਾਂ ਦਾ ਇੱਥੇ ਵੀ ਮੌਕਾ ਬਣਿਆ ਆਸਟ੍ਰੇਲੀਆ ਦੇ ਵਿੱਚ ਵੀ?
ਜੀ ਪੈਂਚੀ, ਮੈਲਬਨ ਦੇ ਐਗਜ਼ਾਮਪਲ ਦੇਣਾ, ਇੱਥੇ ਅੱਜ ਤੋਂ 2-2.5 ਸਾਲ ਪਹਿਲੇ ਮੈਲਟਨ ਕ੍ਰਿਸ਼ਚਨ ਕਾਲਜ ਹੈ, ਉੱਥੇ ਇੱਕ ਸਿੱਖ ਬੱਚੇ ਨੂੰ ਪਟਕੇ ਕਰਕੇ ਐਡਮਿਸ਼ਨ ਨਹੀਂ ਸੀ ਮਿਲੀ ਸਿੱਖ ਆਈਡੈਂਟੀ ਕਰਕੇ, ਉਹ ਜਿਹੜਾ ਕੇਸ ਹੈ ਵੀਕੈਟ ਦੇ ਵਿੱਚ ਅਸੀਂ ਜਿੱਤਿਆ। ਉਹਨਾਂ ਨੂੰ ਫਾਈਨੈਂਸ਼ੀਅਲ ਜਿਹੜੀ ਹੈ ਸਾਨੂੰ ਰੀਇੰਬਰਸਮੈਂਟ ਵੀ ਕਰਨੀ ਪਈ ਹੈ, ਬੱਚੇ ਦੀ ਫੀਸ ਵੀ ਮਾਫ਼ ਕਰਨੀ ਪਈ ਹੈ, ਅਤੇ ਉਹ ਕੇਸ ਅਸੀਂ ਜਿੱਤਿਆ, ਲੈਂਡਮਾਰਕ ਕੇਸ ਹੈ। ਉਸ ਕੇਸ ਦੇ ਬਿਹਾਫ 'ਤੇ ਹੋਰ ਕਈ ਛੋਟੇ ਛੋਟੇ ਸਾਡੇ ਕੋਲ ਇੱਦਾਂ ਦੀਆਂ ਕੰਪਲੇਂਟਸ ਆਈਆਂ ਕਿ ਬੱਚੇ ਦੇ ਮੂੰਹ ਤੇ ਫੇਸ਼ੀਅਲ ਹੇਅਰ, ਜਿਹਨੂੰ ਅਸੀਂ ਦਾੜਾ ਕਹਿ ਦਿੰਦੇ ਹਾਂ, ਬੱਚਿਆਂ ਨੂੰ ਐਡਮਿਸ਼ਨਸ ਨਹੀਂ ਮਿਲਦੀ, ਉਹ ਵੀ ਐਡਮਿਸ਼ਨਸ ਅਸੀਂ ਦਵਾਈਆਂ ਆ, ਤੇ ਪ੍ਰਾਈਵੇਸੀ ਦੇ ਤੌਰ ਤੇ ਮੈਂ ਨਾਮ ਤੇ ਨਹੀਂ ਲੈ ਸਕਦਾ, ਪਰ ਸਾਡੇ ਕੋਲ ਇਦਾਂ ਦੇ ਕਾਫੀ ਚੀਜ਼ਾਂ ਆਈਆਂ ਨੇ। ਕਿਰਪਾਨ ਦੀ ਪਿੱਛੇ ਜੇ ਪ੍ਰੋਬਲਮ ਆਈ ਸੀ, ਵਿਕਟੋਰੀਆ ਪੁਲਿਸ ਦੇ ਨਾਲ ਲੇਜ਼ ਕਰਤਾ ਸਾਡੀ ਲੀਗਲ ਟੀਮ ਦੇ ਨਾਲ, ਉਸ ਜਿਸ ਦੇ ਵਿੱਚ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਨੂੰ ਸਾਡੀ ਲੀਗਲ ਏਡ ਦੀ ਪੂਰੀ ਲੋੜ ਪਈ, ਤੇ ਅਸੀਂ ਉਹ ਜਿਹੜਾ ਮੁੱਦਾ ਆ ਉਹ ਵੀ ਬੜੇ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨਾਲ ਮੋਬਲਾਈਜ਼ ਕਰਕੇ ਤੇ ਉਹਨੂੰ ਰੀਇਨਸਟੇਟ ਕੀਤਾ।
ਠੀਕ
ਜੀ।
ਸੋ ਇਹ ਚੀਜ਼ਾਂ ਜਿਹੜੀਆਂ ਆ ਅਵੇਅਰਨੈਸ ਫੈਲਾਉਣ ਦੇ ਵਿੱਚ ਵੀ ਮਦਦ ਕਰਦੀਆਂ, ਔਰ ਜਦੋਂ ਇਹੋ ਜਿਹੀਆਂ ਚੀਜ਼ਾਂ 'ਚ ਸਫਲਤਾ ਮਿਲਦੀ ਆ
ਤੇ
ਇਹਦੇ ਨਾਲ ਜਿਹੜੀਆਂ ਸਰਕਾਰਾਂ ਉਹ ਵੀ ਚੌਕਸ ਹੁੰਦੀਆਂ। ਖੈਰ, ਅੱਜ ਕੱਲ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਆ ਕਾਫੀ ਖਰਾਬ ਚੱਲ ਰਹੇ, ਕਿਉਂਕਿ ਹੜ੍ਹਾਂ ਦੀ ਮਾਰ ਦੇ ਹੇਠ ਕਾਫੀ ਜ਼ਿਆਦਾ ਪਿੰਡ ਆਏ, ਬਹੁਤ ਸਾਰੇ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਫਸਲਾਂ ਦਾ ਵੀ ਨੁਕਸਾਨ ਹੋਇਆ, ਪਸ਼ੂਆਂ ਦਾ ਵੀ ਨੁਕਸਾਨ ਹੋਇਆ, ਔਰ ਮਾਲੀ ਤੌਰ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ, ਹਨਾ? ਤੇ ਇਸ ਵੇਲੇ ਹੜ੍ਹ ਤੇ ਉਹਨਾਂ ਉਸ ਸਥਿਤੀ ਦੇ ਉੱਤੇ ਕਾਬੂ ਪਾਉਣ ਦੇ ਲਈ ਜਾਂ ਫਿਰ ਉਹਨਾਂ ਨੂੰ ਲੋਕਾਂ ਨੂੰ ਉਸ ਸਥਿਤੀ ਦੇ ਵਿੱਚੋਂ ਕੱਢਣ ਦੇ ਲਈ ਕਿਸ ਤਰ੍ਹਾਂ ਦੇ ਕੰਮ ਉੱਥੇ ਚੱਲ ਰਹੇ?
ਜੀ ਸ਼ੋਰ, ਥੋੜਾ ਜਿਹਾ ਬੈਕਗ੍ਰਾਉਂਡ ਤੇ ਜਾਣਾ ਚਾਹੂੰਗਾ ਭੈਣ ਜੀ। ਇਸ ਪੰਜਾਬ ਦੇ ਵਿੱਚ ਇਸ ਸਾਲ ਦੇ ਵਿੱਚ ਤੀਸਰੇ ਹੜ੍ਹ ਆਏ ਆ। ਫਰਵਰੀ ਦੇ ਵਿੱਚ ਮੈਂ ਆਪ ਪੰਜਾਬ ਗਿਆ ਹੋਇਆ ਸੀ, ਤੇ ਉਦੋਂ ਅਸੀਂ ਮਲੇਰਕੋਟਲੇ ਵਾਲੇ ਸਾਈਡ ਤੇ ਮੈਂ ਆਪ ਫਿਜ਼ੀਕਲੀ ਪ੍ਰੈਜ਼ੈਂਟ ਸੀ, ਉੱਥੇ ਅਸੀਂ ਕਿਸਾਨਾਂ ਦੀ ਮਦਦ ਕਰਕੇ ਆਏ ਜਿਨ੍ਹਾਂ ਦੀ ਫਸਲਾਂ ਖਰਾਬ ਹੋ ਗਈਆਂ। ਜਿੰਨੀ ਕੁ ਸਾਡੇ ਕੋਲ ਡਾਟਾ ਸੀ, ਜਿਹੜੇ ਉਹ ਕਿਸਾਨ ਜਿਨ੍ਹਾਂ ਦੇ ਕੋਲ ਆਪਦੀ ਜ਼ਮੀਨ ਨਹੀਂ ਹੈਗੀ, ਵਿਚਾਰੇ ਠੇਕੇ ਤੇ ਜ਼ਮੀਨ ਲੈ ਕੇ ਕੰਮ ਕਰ ਰਹੇ ਨੇ ਜਾਂ ਦਿਹਾੜੀ ਤੇ ਕੰਮ ਕਰ ਰਹੇ ਨੇ, ਤੇ ਉਹਨਾਂ ਦੀ ਅਸੀਂ ਜਿਹੜੀ ਹੈਲਪ ਕੀਤੀ। ਉਸ ਤੋਂ ਬਾਅਦ ਫਿਰ ਇਹ ਜਿਹੜੇ ਹੁਣ ਮੇਨ ਫਲੱਡਸ ਆਏ ਹੋਏ ਨੇ, ਇਸ ਤੋਂ ਵੀ 2 ਮਹੀਨਾ ਪਹਿਲਾਂ, 1.5 ਮਹੀਨਾ ਪਹਿਲਾਂ ਵੀ ਇੱਕ ਫਲੱਡਸ ਆਏ ਸੀ, ਉਦੋਂ ਵੀ ਅਸੀਂ ਕਿਸਾਨਾਂ ਦੀ ਹੈਲਪ ਕੀਤੀ ਹੈ, ਜਿਹਨਾਂ ਦੀ ਝੋਨਾ ਜਿਹੜਾ ਖਰਾਬ ਹੋ ਗਿਆ ਉਹਨਾਂ ਨੂੰ ਜੀਰੀ ਪ੍ਰੋਵਾਈਡ ਕੀਤੀ ਗਈ, ਉਹਨਾਂ ਨੂੰ ਪਨੀਰੀ ਜਿਹਨੂੰ ਕਹਿ ਦਿੰਦੇ ਹਾਂ, ਉਹ ਅਸੀਂ ਉਹਨਾਂ ਨੂੰ ਪ੍ਰੋਵਾਈਡ ਕੀਤੀ। ਹੁਣ ਤੀਸਰਾ ਫਿਰ ਬੜਾ ਸਿਸਟਮੈਟਿਕ ਤਰੀਕੇ ਦੇ ਨਾਲ ਇਹਨੂੰ ਕਹਿ ਸਕਦੇ ਹਾਂ, ਪਲੈਨਡ ਜਾਂ ਗਵਰਨਮੈਂਟ ਦੀਆਂ ਨਾਕਾਮਯਾਬੀਆਂ ਕਹਿ ਸਕਦੇ ਹਾਂ, ਜਿਹੜੇ ਫਲੱਡਸ ਪੰਜਾਬ ਦੇ ਵਿੱਚ ਆਏ ਆ ਇਸ ਵੇਲੇ। ਇਸ ਇਹਨਾਂ ਦੇ ਰਿਲੀਫ ਵਰਕ ਦੇ ਲਈ ਸਾਡੀ ਜਿਹੜੀ 3 ਤਰ੍ਹਾਂ ਦੀ ਟੀਮਸ ਕੰਮ ਕਰ ਰਹੀਆਂ ਨੇ। ਇੱਕ ਤਾਂ ਰੈਸਕਿਊ ਟੀਮ, ਜਿਹਨਾਂ ਨੂੰ ਜਿਹੜੀਆਂ ਬੋਟਸ ਲੈ ਕੇ ਜਿਹੜੇ ਅਫੈਕਟਡ ਲੋਕ ਨੇ ਜਾਂ ਜਿਹੜੇ ਫਸੇ ਪਏ ਨੇ ਵੱਧ ਪਾਣੀ ਦੇ ਵਿੱਚ, ਉਹਨਾਂ ਨੂੰ ਸੇਫਲੀ ਬਾਹਰ ਕੱਢਿਆ ਜਾ ਰਿਹਾ। ਸੈਕਿੰਡ ਟੀਮ ਜਿਹੜੀ ਹੈ ਕਿ ਉਹਨਾਂ ਨੂੰ ਹਿਊਮੈਨੀਟੇਰੀਅਨ ਚੀਜ਼ਾਂ ਪਹੁੰਚਾ ਰਹੀ ਹੈ, ਜਿਵੇਂ ਖਾਣ ਪੀਣ ਦਾ ਸਮਾਨ ਹੋ ਗਿਆ, ਹੈ ਨਾ, ਬਿਲਕੁਲ ਇਸ ਤਰ੍ਹਾਂ ਦੀ। ਥਰਡ ਸਾਡੀ ਮੈਡੀਕਲ ਟੀਮ ਉੱਥੇ ਕੰਮ ਕਰ ਰਹੀ ਹੈ, ਕਿਉਂਕਿ ਪਾਣੀ ਜਿਨ੍ਹਾਂ ਇਲਾਕਿਆਂ 'ਚ ਪਾਣੀ ਜਾ ਚੁੱਕਿਆ, ਥੋੜ੍ਹਾ ਥੋੜ੍ਹਾ ਰਹਿ ਗਿਆ, ਉੱਥੇ ਇਸ ਵੇਲੇ ਹਿਊਮਸ ਜਿਹੜਾ ਵੈਦਰ ਆ ਬਰਸਾਤੀ ਸੀਜ਼ਨ ਆ ਸਾਨੂੰ ਪਤਾ ਹੈ, ਅਤੇ ਉੱਥੇ ਮੱਛਰ ਦੀ ਜਾਂ ਇਨਫੈਕਸ਼ਨ ਹੋਣ ਦੀ ਬਹੁਤ ਜ਼ਿਆਦਾ ਡਰ ਆ। ਅਸੀਂ ਜਿਹੜੀ ਇਸ ਤਰ੍ਹਾਂ ਦੀ ਵੈਕਸੀਨੇਸ਼ਨ ਆ ਉਹ ਅਸੀਂ ਪਹਿਲੇ ਪ੍ਰੋਵਾਈਡ ਕਰ ਰਹੇ ਹਾਂ, ਤਾਂ ਕਿ ਲੋਕਾਂ ਨੂੰ ਉਸ ਤਰ੍ਹਾਂ ਦੇ ਇਨਫੈਕਸ਼ਨਸ ਨਾ ਹੋਣ ਅੱਗੇ ਜਾ ਕੇ।
ਜੀ ਅੱਛਾ ਗੁਰਵਿੰਦਰ ਸਿੰਘ ਜੀ, ਇੱਥੇ ਨਾਲ ਹੀ ਨਾਲ ਕਿਉਂਕਿ ਹੜ੍ਹਾਂ ਦੀ ਉਸ ਸਥਿਤੀ ਨੂੰ ਲੈ ਕੇ
ਜੀ
ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ, ਚਲੋ ਇੱਕ ਤਰ੍ਹਾਂ ਦਾ ਕਹਿ ਲਓ ਕਿ ਪ੍ਰਚਾਰ ਤਾਂ ਹੋ ਹੀ ਰਿਹਾ
ਜੀ,
ਪਰ ਨਾਲ ਹੀ ਨਾਲ ਬਹੁਤ ਸਾਰੇ ਸਵਾਲ ਵੀ ਪੈਦਾ ਹੋ ਰਹੇ ਆ। ਬਹੁਤ ਸਾਰੇ ਫੰਡਸ ਜਿਹੜੇ ਆ ਉਹ ਹੜ੍ਹ ਪੀੜਤਾਂ ਦੇ ਲਈ ਇਕੱਠੇ ਕੀਤੇ ਜਾ ਰਹੇ ਆ, ਹੈ ਨਾ, ਔਰ ਸਵਾਲ ਇਹ ਵੀ ਉੱਠ ਰਿਹਾ ਕਿ ਸੰਸਥਾਵਾਂ ਜਿਹੜੀਆਂ ਆ ਉਹ ਵੀ ਕਾਫੀ ਜ਼ਿਆਦਾ ਸਾਹਮਣੇ ਆ ਰਹੀਆਂ, ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਸਾਹਮਣੇ ਆ ਰਹੀਆਂ, ਕਿਉਂ ਨਹੀਂ ਇੱਕ ਜਗ੍ਹਾ ਸਾਰੇ ਇਕੱਠੇ ਹੋ ਕੇ ਕੰਮ ਕਰਦੇ? ਸੋ ਇਹਦੇ ਬਾਬਤ ਕੀ ਕਹਿਣਾ ਚਾਹੋਗੇ?
ਬਿਲਕੁਲ ਭੈਣ ਜੀ, ਇੱਕ ਵੈਸੇ ਤਾਂ ਅਸੀਂ ਬੜੀ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਲੋਕ ਜਿਹੜੇ ਆ ਮਨੁੱਖਤਾ ਲਈ ਸੇਵਾ ਕਰਨਾ ਚਾਹੁੰਦੇ ਆ, ਆਪਣੇ ਆਪਣੇ ਪੱਧਰ ਤੇ ਹਰ ਕੋਈ ਕਰਨਾ ਚਾਹੁੰਦਾ। ਕੋਈ ਚਾਰ ਯਾਰ ਦੋਸਤ ਫਰੈਂਡਸ ਇਕੱਠੇ ਹੋ ਕੇ ਕਰ ਰਹੇ ਨੇ, ਕੁਛ ਸੰਸਥਾਵਾਂ ਇਕੱਠੇ ਹੋ ਕੇ ਕਰ ਰਹੀਆਂ ਨੇ, ਜਾਂ ਹਨਾ ਛੋਟੀ ਛੋਟੀ ਸੁਸਾਇਟੀਜ਼ ਬਣੀਆਂ ਨੇ, ਪਰ ਬਹੁਤ ਵਧੀਆ ਗੱਲ ਹੈ ਜੇ ਸਰਕਾਰਾਂ ਨੇ ਮੂੰਹ ਮੋੜਿਆ। ਦੇਖ ਰਹੇ ਹਾਂ ਭਾਵੇਂ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਹੋਵੇ, ਪਰ ਲੋਕ ਆਪਣੀ ਲੈਵਲ ਦੇ ਉੱਤੇ ਬਹੁਤ ਸੋਹਣਾ ਕੰਮ ਕਰ ਰਹੇ ਨੇ। ਅਸੀਂ ਵੀ ਸਾਰਿਆਂ ਨੂੰ ਇਹ ਸੱਦਾ ਦਿੰਦੇ ਹਾਂ ਕਿ ਜਿਸ ਤਰ੍ਹਾਂ ਮੈਂ ਦੱਸਿਆ ਸਾਡੇ 3 ਪ੍ਰੋਗਰਾਮਸ ਚੱਲ ਰਹੇ ਨੇ ਡਿਫਰੈਂਟ ਡਿਫਰੈਂਟ ਏਰੀਆਜ਼ ਦੇ ਵਿੱਚ, ਅਤੇ ਜੇ ਸਾਡੇ ਨਾਲ ਕੋਈ ਰਲ ਕੇ ਆਰਗਨਾਈਜੇਸ਼ਨ ਕਰਨੀ ਚਾਹੀਦੀ, ਕੁਛ ਸੰਸਥਾਵਾਂ ਸਾਡੇ ਨਾਲ ਜੁੜੀਆਂ ਵੀ ਨੇ। ਮੈਂ ਛੋਟੇ ਛੋਟੇ 1-2 ਕਲੱਬ ਨੇ, ਸਰਬੱਤ ਦਾ ਭਲਾ ਕਲੱਬ ਹੈ ਇੱਕ ਮੈਲਬਨ ਦੇ ਵਿੱਚ, ਉਹ ਆਪਣੇ ਵੀਰ ਆਪਣਾ ਦਸਵੰਧ ਕੱਢ ਕੇ ਇਕੱਠਾ ਕਰਦੇ ਆ, ਉਹਨਾਂ ਨੇ ਸਾਨੂੰ ਸਪੋਰਟ ਕਰ ਰਹੇ ਆ। ਇਸ ਤਰ੍ਹਾਂ ਦੇ 1-2 ਸਪੋਰਟਸ ਕਲੱਬ ਨੇ ਉਹ ਵੀ ਸਾਡੇ ਨਾਲ ਜੁੜੇ ਨੇ, ਅਤੇ ਪੰਜਾਬ ਦੇ ਵਿੱਚ ਵੀ ਜਿਹੜੀਆਂ ਛੋਟੇ ਲੈਵਲ ਦੀਆਂ ਆਰਗਨਾਈਜੇਸ਼ਨਸ ਨੇ ਉਹ ਸਾਡੇ ਵਾਲੰਟੀਅਰਸ ਸਾਡੇ ਮਤਲਬ ਮੈਂ ਕਹਿ ਰਿਹਾ ਯੂਨਾਈਟਿਡ ਸਿੱਖਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ, ਕਿਸੇ ਨਾ ਕਿਸੇ ਤਰੀਕੇ ਦੀ ਜਿਹੜੀ ਸਪੋਰਟ ਹੈ ਸਾਨੂੰ ਪ੍ਰੋਵਾਈਡ ਕਰ ਰਹੇ ਨੇ।
ਠੀਕ,
ਤੇ ਅਸੀਂ ਬਾਕੀਆਂ ਨੂੰ ਵੀ ਸੱਦਾ ਦਿੰਦੇ ਹਾਂ ਜੇ ਸਾਡੇ ਨਾਲ ਤੁਸੀਂ ਸੇਵਾ ਕਰਨਾ ਚਾਹੁੰਦੇ, ਬਿਕੋਜ਼ ਸਾਡੇ ਕੋਲ ਇੱਕ ਡਾਟਾਬੇਸ ਹੈਗਾ ਜਿਸ ਦੇ ਥਰੂ ਅਸੀਂ ਇਹ ਕਹਿ ਸਕਦੇ ਹਾਂ ਕਿ ਕਿੰਨੇ ਕੁ ਲੋਕ ਕਿਹੜੇ ਏਰੀਆ 'ਚ ਅਫੈਕਟਿਡ ਨੇ ਮੈਡੀਕਲੀ ਜਾਂ ਫਾਈਨੈਂਸ਼ਲੀ, ਜਾਂ ਦੂਜੇ ਪਾਸੇ ਕਹਿ ਲਈਏ ਕਿ ਉਹ ਘਰਾਂ 'ਚੋਂ ਬੇਘਰ ਨੇ
ਜੀ,
ਤੇ ਉਹ ਡਾਟਾ ਅਸੀਂ ਹੈਲਪ ਆਊਟ ਕਰ ਸਕਦੇ ਹਾਂ, ਸਾਡੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਕਿਸੇ ਵੀ ਤਰ੍ਹਾਂ ਦਾ ਵਿਊ।
ਠੀਕ, ਅੱਛਾ ਜਿਹੜਾ ਦੂਸਰਾ ਸਵਾਲ ਮੇਰਾ ਇਹ ਸੀ ਵੀ ਕਿੰਤੂ ਪਰੰਤੂ ਵੀ ਹੋਣੇ ਸ਼ੁਰੂ ਹੋ ਜਾਂਦੇ ਆ। ਖੈਰ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਆ ਕਿ ਜਿਹੜਾ ਵੀ ਇਨਸਾਨ ਆਪਣੇ ਪੱਧਰ ਦੇ ਉੱਤੇ ਜਿਸ ਤਰ੍ਹਾਂ ਦੀ ਵੀ ਕੋਸ਼ਿਸ਼ ਕਰਨੀ ਚਾਹੁੰਦਾ ਆ,
ਹਨਾ,
ਉਹਦੀ ਕੋਸ਼ਿਸ਼ ਸਲਾਹੁਣ ਯੋਗ ਆ, ਸ਼ਲਾਘਾ ਯੋਗ ਆ, ਹਨਾ, ਕਿਉਂਕਿ ਸਾਨੂੰ ਕਹਿ ਲਓ ਸਾਡੇ ਧਰਮ ਨੇ ਵੀ ਇਹੀ ਸਿਖਾਇਆ ਆ, ਹਨਾ, ਜਿਹੜਾ ਸੇਵਾ ਦਾ ਜਜ਼ਬਾ ਆ ਉਹ ਅਸੀਂ ਆਪਣੇ ਗੁਰੂ ਸਾਹਿਬਾਨ ਤੋਂ ਸਿੱਖਿਆ। ਪਰ ਕੁਛ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਹੁੰਦਾ ਵੀ ਲੋਕਾਂ ਦੇ ਵਿੱਚ ਬਹੁਤ ਸਾਰੀਆਂ ਕਨਫਿਊਜ਼ਨਸ ਵੀ ਪੈਦਾ ਕਰ ਦਿੰਦੀਆਂ, ਹਨਾ, ਜਦੋਂ ਅਸੀਂ ਆਪੋ ਆਪਣੇ ਪੱਧਰ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਕੋਸ਼ਿਸ਼ਾਂ ਆਰੰਭਦੇ ਹਾਂ। ਸੋ ਮੈਨੂੰ ਇਹ ਜ਼ਰੂਰ ਲੱਗਦਾ ਹੁੰਦਾ ਕਿ ਜਦੋਂ ਵੀ ਕੋਈ ਵੀ ਨੇਕ ਕਾਰਜ ਸ਼ੁਰੂ ਹੁੰਦਾ ਆ ਤਾਂ ਉਹਦੇ ਲਈ ਪਹਿਲੀ ਗੱਲ ਤਾਂ ਵੈਸੇ ਕਿੰਤੂ ਪਰੰਤੂ ਹੋਣਾ ਨਹੀਂ ਚਾਹੀਦਾ, ਪਰ ਜਦੋਂ ਹੋਣਾ ਸ਼ੁਰੂ ਹੋ ਜਾਂਦਾ ਆ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰ੍ਹਾਂ ਦਾ ਪ੍ਰਚਾਰ ਹੁੰਦਾ ਆ, ਹਨਾ, ਉਸ ਪ੍ਰਚਾਰ ਨੂੰ ਜਾਂ ਜਿਹੜਾ ਨੈਗੇਟਿਵ ਜਿਹੜੀ ਇੱਕ ਫੀਡਬੈਕ ਜਿਹੜੀ ਆ ਉਹ ਆਉਂਦੀ ਆ, ਉਸ ਪ੍ਰਚਾਰ ਦੇ ਲਈ ਜਾਂ ਉਸ ਨੈਗੇਟਿਵ ਫੀਡਬੈਕ ਦੇ ਲਈ ਤੁਸੀਂ ਕੀ ਜਵਾਬ ਦੇਣਾ ਚਾਹੋਗੇ?
ਸੋਸ਼ਲ ਮੀਡੀਆ ਦੀ ਗੱਲ ਕਰਦੇ ਆ ਭੈਣ ਜੀ, ਇੱਕ 2-ਧਾਰੀ ਤਲਵਾਰ ਆ
ਜੀ,
ਤੇ ਇਹਦੇ ਜੇ ਸਾਡੀ ਕਮਿਊਨਿਟੀ ਪੰਜਾਬੀ ਕਮਿਊਨਿਟੀ ਦੀ ਜਾਂ ਸਿੱਖ ਭਾਈਚਾਰੇ ਦੀ ਗੱਲ ਕਰੀਏ, ਸਾਡੇ ਲਈ ਵਰਦਾਨ ਵੀ ਸਾਬਤ ਹੋਈ ਹੈ, ਕਿਉਂਕਿ ਅਸੀਂ ਆਪਣੀ ਆਵਾਜ਼ ਜਿਹੜੀ ਆ ਬੇਬਾਕ ਤਰੀਕੇ ਦੇ ਨਾਲ ਇੱਥੇ ਆਪਣੀ ਕਰ ਸਕਦੇ ਹਾਂ, ਪਰ ਇਹਦੇ ਫਿਰ ਨੈਗੇਟਿਵ ਇਫੈਕਟਸ ਵੀ ਹੈਗੇ ਦੂਜੇ ਪਾਸੇ। ਅਸੀਂ ਕਿਸੇ ਦਾ ਤੁਸੀਂ ਇੱਕ ਕਲਿੱਕ ਅਵੇ ਆ, ਉਹ ਜਿਸ ਤਰ੍ਹਾਂ ਦਾ ਮਰਜ਼ੀ ਕਮੈਂਟ ਕਰ ਸਕਦਾ, ਬਟ ਅਸੀਂ ਸੰਗਤ ਦੇ ਜਵਾਬ ਦੇ ਹਾਂ ਆਲਵੇਜ਼, ਐਨੀ ਟਾਈਮ ਓਪਨ ਟੂ ਐਨੀ ਕੁਐਸਚਨਸ, ਜੇ ਸੰਗਤ ਨੂੰ ਕੋਈ ਸਵਾਲ ਦਾ ਜਵਾਬ ਚਾਹੀਦਾ ਕਿ ਉਹਨਾਂ ਦਾ ਜਿਹੜਾ ਦਸਵੰਧੀ ਮਾਇਆ ਜਿਹੜੀ ਸਾਡੇ ਕੋਲ ਆ ਰਹੀ ਕਿੱਥੇ ਜਾ ਰਹੀ ਹੈ, ਉਹਦੇ ਬਾਬਤ ਮੇਰੇ ਕੋਲ ਉਹਨਾਂ ਦੇ 2 ਜਵਾਬ ਹੈਗੇ ਨੇ। ਪਹਿਲੀ ਗੱਲ, ਇੱਕ ਸਾਡੀ ਸੰਸਥਾ ਭੈਣ ਜੀ, ਸਾਡੇ ਕੋਲ ਸਾਰੇ ਹੀ ਵਰਲਡਵਾਈਡ ਬੰਦੇ ਵਾਰੰਟੀਜ਼ ਨੇ। ਸਾਡੇ ਇੰਟਰਨੈਸ਼ਨਲ ਲੀਗਲ ਡਾਇਰੈਕਟਰ ਭੈਣ ਜੀ ਮਨਜਿੰਦਰਪਾਲ, ਸ਼ੀ ਇਜ਼ ਅ ਫੁੱਲ ਟਾਈਮ ਵਾਲੰਟੀਅਰ, ਸ਼ੀ ਡੋਂਟ ਇਵਨ ਟੇਕ ਐਨੀ ਸਿੰਗਲ ਪੈਨੀ
ਜੀ। ਸੋ ਲੀਗਲ ਜਿਹੜੀਆਂ ਸੇਵਾਵਾਂ ਹੁੰਦੀਆਂ, ਹਨਾ,
ਟੋਟਲੀ ਸਾਡੇ ਕੋਲ ਫ੍ਰੀ ਨੇ
ਜੀ।
ਐਂਡ ਜਿਨ੍ਹਾਂ ਦੀ ਮੈਂ ਫਾਊਂਡਰ ਡਾਇਰੈਕਟਰਸ ਦੀ ਗੱਲ ਕਰਦਾ ਸੀ, ਇੱਕ ਲਾਇਰ ਨੇ, ਡਾਕਟਰ ਨੇ, ਉਹ ਸਾਰੇ ਆਪਣੇ ਆਪਣੇ ਪ੍ਰੋਫੈਸ਼ਨਸ ਦੇ ਵਿੱਚ ਵੈਲ ਸੈਟਲ ਨੇ, ਆਪਣਾ ਟਾਈਮ ਸਮਾਂ ਕੱਢ ਕੇ ਸਣੇ ਮੈਂ ਤੇ ਅਸੀਂ ਇਹ ਸੇਵਾ ਜਿਹੜੀ ਨਿਭਾ ਰਹੇ ਹਾਂ ਸਾਰੇ ਪਾਸੇ।
ਕਿਆ ਬਾਤ ਹੈ।
ਤੇ ਬਾਕੀ ਰਹਿ ਗਈ ਆਡਿਟ ਦੀ ਗੱਲ, ਸਾਡੀ ਜਿਹੜੀਆਂ ਸੰਸਥਾਵਾਂ ਨੇ, ਚੈਰਿਟੀਜ਼ ਨੇ, ਜਿਹੜੇ ਜਿਹੜੇ ਕੰਟਰੀਜ਼ ਅਸੀਂ ਰਜਿਸਟਰਡ ਹਾਂ ਉਸ ਕੰਟਰੀ ਦੇ ਅਸੀਂ ਲਾਅ ਅਬਾਈਡਿੰਗ ਹੈਗੇ ਹਾਂ, ਉਸ ਦੇ ਹਿਸਾਬ ਨਾਲ ਸਾਡੇ ਆਡਿਟਸ ਹੁੰਦੇ ਨੇ। ਪਲੱਸ ਔਨ ਦਾ ਟੋਪ ਯੂਨਾਈਟਿਡ ਨੇਸ਼ਨਸ ਜਿਹੜੀ ਹੈ ਉਹ ਸਾਡੇ ਅਕਾਊਂਟਸ ਦੀ ਆਡਿਟ ਕਰਦੀ ਹੈ, ਸਾਡੀ ਸਾਰੀਆਂ ਪ੍ਰੋਜੈਕਟ ਰਿਪੋਰਟਸ ਉਹਨਾਂ ਕੋਲ ਜਾਂਦੀਆਂ, ਸਾਨੂੰ ਉਹਨਾਂ ਨੂੰ ਜਵਾਬਦੇਹੀ ਹੁੰਦੀ ਹੈ।
ਠੀਕ ਹੈ। ਅੱਛਾ, ਤੁਸੀਂ ਆਡਿਟਸ ਦੀ ਗੱਲ ਕੀਤੀ ਹੈ, ਉਸ ਤੋਂ ਵੀ ਪਹਿਲਾਂ ਗੱਲ ਇਹ ਹੁੰਦੀ ਹੈ ਕਿ ਫੰਡ ਜਿਹੜੇ ਆ ਉਹ ਆਉਣੇ ਕਿੱਥੋਂ ਆ, ਤੁਸੀਂ ਇੰਨੇ ਖਰਚੇ ਜਿਹੜੇ ਚਲਾਉਂਦੇ ਆ, ਹਨਾ, ਇਹੋ ਜਿਹੀਆਂ ਬਿਪਤਾ ਜਦੋਂ ਪੈਂਦੀਆਂ ਜਾਂ ਫਿਰ ਕਿੱਥੇ ਵੀ ਜਿੱਥੇ ਵੀ ਹਨਾ ਲੋੜਵੰਦਾਂ ਨੂੰ ਸਹਾਇਤਾ ਦੀ ਲੋੜ ਹੈ ਜਾਂ ਲੀਗਲ ਲੈਵਲ ਤੇ ਜਿਹੜੀਆਂ ਤੁਸੀਂ ਸੇਵਾਵਾਂ ਦਿੰਦੇ ਹੋ, ਹਨਾ, ਉਹਦੇ ਲਈ ਫਿਰ ਜਦੋਂ ਫੰਡਿੰਗ ਹੁੰਦੀ ਆ ਕਿਵੇਂ ਉਹ ਸਾਰਾ ਕੁਛ ਮੈਨੇਜ ਕਰਦੇ ਹੋ?
ਫੰਡਿੰਗ ਭੈਣ ਜੀ ਸੰਗਤ ਹੀ ਕਰਦੀ ਹੈ, ਗੁਰੂ ਸਾਹਿਬ ਨੇ ਜਿਹੜੀ ਡਿਊਟੀ ਲਾਈ ਹੈ, ਅਸੀਂ ਤੇ ਬਸ ਇੱਕ ਵਾਰੀ ਅਰਦਾਸ ਕਰਕੇ ਸ਼ੁਰੂ ਕਰਦੇ ਨੇ ਪ੍ਰੋਗਰਾਮ, ਪਰ ਸੰਗਤ ਦੇ ਸਹਿਯੋਗ ਦੇ ਨਾਲ ਹੁੰਦਾ ਸਾਰਾ ਕੁਛ। ਜੇ ਮੈਲਬਨ ਦੇ ਵਿੱਚ ਜਿਹੜਾ ਲੀਗਲ ਕੇਸ ਅਸੀਂ ਜਿੱਤਿਆ ਸੀ ਤੇ ਸੰਗਤ ਦੇ ਸਹਿਯੋਗ ਦੇ ਨਾਲ ਹੀ ਹੋਇਆ ਸਾਰਾ ਕੁਛ। ਜੇ ਫਰਾਂਸ ਦੇ ਕੇਸ ਦੀ ਗੱਲ ਕਰਦੇ ਹਾਂ, ਉਸ ਦੇ ਵਿੱਚ ਕੋਈ 2.5 ਲੱਖ ਯੂਰੋ ਜਿਹੜੇ ਉਸ ਕੇਸ ਦੇ ਵਿੱਚ ਲੱਗੇ ਸੀ ਤੇ ਉਹ ਸਾਰਾ ਹੀ ਸੰਗਤ ਵੱਲੋਂ ਹੀ ਸੀ।
ਠੀਕ।
ਗੁਰਦੁਆਰਾ ਕਮੇਟੀਜ਼ ਵੱਲੋਂ ਕਹਿ ਲਈਏ ਜਾਂ ਸੰਗਤ ਵੱਲੋਂ ਕਹਿ ਲਈਏ, ਯੂਨਾਈਟਿਡ ਸਿੱਖਸ ਤੇ ਇੱਕ ਅਸੀਂ, ਸਾਡੇ ਕੋਲ ਮੈਨ ਪਾਵਰ ਜ਼ਰੂਰ ਹੈਗੀ, ਅਸੀਂ ਕੋਈ ਬਹੁਤ ਵੱਡੀ, ਮੈਂ ਕਹਿ ਲਈਏ ਕਿ ਸਾਡੇ ਕੋਲ ਫੰਡ ਬੈਂਕ ਕੋਈ ਏਡਾ ਵੱਡਾ ਨਹੀਂ ਹੈ। ਕੋਈ ਪ੍ਰੋਜੈਕਟ ਜਦੋਂ ਚੱਲਦਾ ਹੈ ਅਪੀਲ ਅਸੀਂ ਕਰ ਦਿੰਦੇ ਹਾਂ ਤੇ ਸੰਗਤ ਜਿਹੜੀ ਹੈ ਆਲਵੇਜ਼ ਸਪੋਰਟ ਕਰਦੀ ਹੈ।
ਜੀ। ਸੋ ਗੁਰਵਿੰਦਰ ਜੀ, ਮੈਂ ਅੱਜ ਵੀ ਹਰਮਨ ਰੇਡੀਓ ਦੇ ਮੰਚ ਤੋਂ ਵੀ ਚਾਹਾਂਗੀ ਕਿ ਤੁਸੀਂ ਸਾਡੇ ਨਾਲ ਜ਼ਰੂਰ ਸਾਂਝ ਪਾਓ ਕਿ ਜੇਕਰ ਸਾਡੇ ਨਾਲ ਕੁਛ ਲੋਕ ਜਿਹੜੇ ਆ ਜੁੜਨਾ ਚਾਹੁੰਦੇ ਆ, ਯੂਨਾਈਟਿਡ ਸਿੱਖਸ ਦੇ ਨਾਲ ਕੁਛ ਲੋਕ ਜੁੜਨਾ ਚਾਹੁੰਦੇ ਆ, ਤਾਂ ਉਹ ਕਿਸ ਤਰ੍ਹਾਂ ਤੁਹਾਨੂੰ ਸੰਪਰਕ ਕਰ ਸਕਦੇ ਆ, ਕਿਸ ਤਰ੍ਹਾਂ ਕਿਸ ਲੈਵਲ ਤੇ ਤੁਹਾਡੇ ਨਾਲ ਉਹ ਜੁੜ ਸਕਦੇ?
ਡੈਫੀਨੇਟਲੀ ਭੈਣ ਜੀ, ਥੋੜੇ ਦਿਨ ਪਹਿਲੇ ਮੈਂ ਭੈਣ ਜੀ ਦਾ ਸਾਨੂੰ ਫੋਨ ਆਇਆ, ਮੈਲਬਨ ਤੋਂ ਨੇ, ਉਹ ਇੱਥੇ PhD ਕਰ ਰਹੇ ਨੇ ਡੀਕਨ ਯੂਨੀਵਰਸਿਟੀ ਦੇ ਵਿੱਚ, IT ਦੇ ਵਿੱਚ। ਉਹ ਕਹਿੰਦੇ ਕਿ ਮੈਂ ਫਾਈਨੈਂਸ਼ੀਅਲੀ ਤੁਹਾਨੂੰ ਸਪੋਰਟ ਨਹੀਂ ਕਰ ਸਕਦੀ, ਬਟ ਮੈਂ ਵਾਲੰਟੀਅਰ ਕਰ ਸਕਦੀ ਹਾਂ, ਸਾਡੀ ਵੈਬਸਾਈਟ ਸਾਰੀ ਉਹ ਸੰਭਾਲ ਰਹੇ ਨੇ ਪਿੱਛੋਂ। ਇਸ ਤਰ੍ਹਾਂ ਦੀ ਸੇਵਾਵਾਂ ਤੁਸੀਂ ਨਿਭਾ ਸਕਦੇ ਹੋ ਘਰੇ ਬੈਠੇ ਵੀ, ਜ਼ਰੂਰੀ ਨਹੀਂ ਕਿ ਹਰ ਬੰਦੇ ਨੇ ਫੀਲਡ 'ਚ ਹੀ ਜਾਣਾ ਅਤੇ ਸੇਵਾ ਕਰਨੀ ਹੈ, ਘਰੇ ਬੈਠੇ ਵੀ ਬਹੁਤ ਸੇਵਾਵਾਂ ਹੁੰਦੀਆਂ ਨੇ। ਸਾਡੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ, www.unitedsix.org, ਜਿਸ ਦੇ ਵਿੱਚ ਇੱਕ ਜੁਆਇਨਿੰਗ ਫਾਰਮ ਹੈਗਾ, ਉਸ ਦੇ ਵਿੱਚ ਡਿਟੇਲਸ ਆ ਜਾਂਦੀਆਂ ਕਿ ਕਿਹੜੇ ਕਿਹੜੇ ਬੰਦੇ ਦੀ ਐਕਸਪਰਟੀਜ਼ ਜਿਹੜੀ ਹੈ ਕਿਸ ਫੀਲਡ ਦੇ ਵਿੱਚ ਹੈਗੀ ਹੈ, ਦੈਨ ਅਸੀਂ ਉਹਨਾਂ ਨੂੰ ਉਸ ਤਰ੍ਹਾਂ ਦੀਆਂ ਜਿਹੜੀਆਂ ਰੋਲਸ ਜਿਹੜੇ ਦੇ ਸਕਦੇ ਹਾਂ। ਫਾਈਨੈਂਸ਼ੀਅਲੀ ਵੀ ਸਾਨੂੰ ਸਪੋਰਟ ਦੀ ਤਾਂ ਬਹੁਤ ਜ਼ਿਆਦਾ ਲੋੜ ਹੈ, ਕਿਉਂਕਿ ਪੰਜਾਬ ਮੇਰਾ ਇਕੱਲੇ ਦਾ ਨਹੀਂ, ਯੂਨਾਈਟਿਡ ਸਿੱਖਸ ਦਾ ਨਹੀਂ, ਸਾਡਾ ਸਾਰਿਆਂ ਦਾ। ਜੇ ਅਸੀਂ ਦੁਨੀਆ ਭਰ ਦੇ ਵਿੱਚ ਮਨੁੱਖਤਾ ਦਾ ਜਿਹੜਾ ਸੰਦੇਸ਼ ਲੈ ਕੇ ਜਾ ਰਹੇ ਹਾਂ, ਤੇ ਜੇ ਹੁਣ ਪੰਜਾਬ ਦੇ ਉੱਪਰ ਬਿਪਤਾ ਪਈ ਹੈ ਤਾਂ ਸਾਨੂੰ ਜ਼ਰੂਰੀ ਨਹੀਂ ਕਿ ਤੁਸੀਂ ਕਿ ਜਿਹੜੀ ਮਰਜ਼ੀ ਸੰਸਥਾ ਨਾਲ ਜੁੜੇ ਹੋਵੋ, ਪਰ ਜ਼ਰੂਰ ਆਪਣਾ ਥੋੜ੍ਹਾ ਜਿਹਾ ਦਸਵੰਧ ਕੱਢ ਕੇ, ਦਸਵੰਧ ਦਾ ਇੱਕ ਹਿੱਸਾ ਪੰਜਾਬ ਨੂੰ ਜ਼ਰੂਰ ਦਿਓ। ਇੱਕ ਮੇਰੀ ਅਪੀਲ ਹੋਰ ਹੈਗੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਚੈਰਿਟੀਜ਼ ਦੀ ਗੱਲ ਆਉਂਦੀ ਹੈ, ਫੰਡ ਦੀ ਤੁਸੀਂ ਗੱਲ ਕੀਤੀ ਹੈ, ਫੰਡ ਰੇਜ਼ਿੰਗ ਬਹੁਤ ਜ਼ਿਆਦਾ ਹੋ ਰਹੀ ਹੈ, ਤੇ ਰਜਿਸਟਰਡ ਚੈਰਿਟੀਜ਼ ਨੂੰ ਫੰਡ ਜ਼ਰੂਰ ਦਿੱਤਾ ਜਾਵੇ, ਬਿਕੋਜ਼ ਇਹਦੇ ਲਈ ਜਿਹੜਾ ਡੋਨਰ ਆ ਉਹ ਵੀ ਸੇਫ ਆ। ਪਾਸ ਦੇ ਵਿੱਚ ਇੱਦਾਂ ਦੀਆਂ ਗੱਲਾਂ ਹੋਈਆਂ ਨੇ ਕਿ ਇੱਥੋਂ ਕੁਛ ਵੀਰਾਂ ਨੇ ਪੈਸੇ ਇਕੱਠੇ ਕਰਕੇ ਪੰਜਾਬ ਭੇਜ ਦਿੱਤੇ, ਬਾਅਦ ਵਿੱਚ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਕਿ ਇਹ ਇਲੀਗਲ ਐਕਟੀਵਿਟੀਜ਼ ਨੂੰ ਫਾਈਨੈਂਸ਼ੀਅਲ ਸਪੋਰਟ ਕਰ ਰਹੇ ਨੇ। ਜੇ ਥਰੂ ਇੱਕ ਰਜਿਸਟਰਡ ਚੈਰਿਟੀ ਤੁਸੀਂ ਫੰਡ ਰੇਜ਼ਿੰਗ ਕਰ ਰਹੇ ਹੋ, ਡੋਨੇਟ ਕਰ ਰਹੇ ਹੋ, ਤੁਸੀਂ ਵੀ ਸੇਫ ਹੋ ਤੇ ਤੁਹਾਨੂੰ ਜਿਹੜੀ ਸੰਸਥਾ ਹੈ ਉਹ ਵੀ ਤੁਹਾਡੇ ਲਈ ਅਕਾਊਂਟੇਬਲ ਹੈ ਕਿ ਤੁਹਾਡੀ ਮਾਇਆ ਕਿੱਥੇ ਜਾ ਰਹੀ ਹੈ।
ਜੀ ਬਿਲਕੁਲ, ਮੇਰਾ ਜਿਹੜਾ ਸਵਾਲ ਅਸਲ ਦੇ ਵਿੱਚ ਪੁੱਛਣ ਦਾ ਕਾਰਨ ਇਹੀ ਸੀ, ਕਿਉਂਕਿ ਬਹੁਤ ਸਾਰੇ ਜਿਹੜੇ ਕਿੰਤੂ ਪਰੰਤੂ ਉਹ ਬਾਅਦ ਵਿੱਚ ਹੋਣੇ ਸ਼ੁਰੂ ਹੋ ਜਾਂਦੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਜਿਵੇਂ ਅਸੀਂ ਗੱਲ ਕੀਤੀ ਆ ਵੀ ਹੋ ਵੀ ਰਹੇ ਆ ਆਲਰੇਡੀ, ਹੈ ਨਾ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਪਹਿਲਾਂ ਸਪਸ਼ਟ ਹੋਣੀਆਂ ਬਹੁਤ ਜ਼ਰੂਰੀ ਹੁੰਦੀਆਂ ਕਿ ਰਜਿਸਟਰਡ ਕੋਈ ਜਿਹੜੀ ਸੰਸਥਾ ਆ ਉੱਥੇ ਹੀ ਜਿਹੜੀ ਫੰਡਿੰਗ ਆ ਉਹ ਦਿੱਤੀ ਜਾਵੇ, ਜਾਂ ਫਿਰ ਜਿਵੇਂ ਯੂਨਾਈਟਿਡ ਸਿੱਖਸ ਆ ਜਾਂ ਫਿਰ ਕੁਝ ਹੋਰ ਜਿਹੜੀਆਂ ਰਜਿਸਟਰਡ ਸੰਸਥਾਵਾਂ ਨੇ ਜਿੱਥੇ ਹਰ ਚੀਜ਼ ਦਾ ਜਿਹੜਾ ਆਡਿਟ ਆ ਉਹ ਹੁੰਦਾ ਬਕਾਇਦਾ, ਔਰ ਬਿਲਕੁਲ ਜਿਹੜਾ ਫੰਡ ਦਿੰਦਾ ਵੀ ਆ ਫੰਡਿੰਗ ਕਰਦਾ ਵੀ ਆ ਉਹਦੇ ਲਈ ਵੀ ਉਹ ਚੀਜ਼ ਜਿਹੜੀ ਆ
ਬਹੁਤ ਜ਼ਰੂਰੀ ਹੈ ਭੈਣ ਜੀ। ਜੇ ਤੁਸੀਂ ਗੂਗਲ ਦੇ ਵਿੱਚ ਮਨੀ ਲਾਂਡਰਿੰਗ ਕਰਕੇ ਇੱਕ ਵਰਡ ਪਾਉਂਦੇ ਹੋ, ਤੁਹਾਨੂੰ ਆਸਟ੍ਰੇਲੀਅਨ ਲਾਅ ਪਤਾ ਲੱਗ ਜਾਣਗੇ ਕਿ ਮਨੀ ਲਾਂਡਰਿੰਗ ਜਿਹੜੀ ਹੈ, ਇਟ ਕਮਸ ਅੰਡਰ ਮਨੀ ਲਾਂਡਰਿੰਗ, ਜਦੋਂ ਤੁਸੀਂ ਇੱਥੋਂ ਪੈਸੇ ਸਿੱਧੇ ਪੰਜਾਬ ਭੇਜ ਰਹੇ ਹੋ, ਤੇ ਉਹਨੂੰ ਜਸਟੀਫਾਈ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ। ਜੇ ਥਰੂ ਕਿਸੇ ਚੈਰਿਟੀ ਜਾਂਦੇ ਹੋ ਦੈਨ ਤੁਸੀਂ ਸੇਫ ਹੋ ਜਾਂਦੇ ਹੋ।
ਜੀ ਜੀ ਬਿਲਕੁਲ। ਅੱਛਾ ਗੁਰਵਿੰਦਰ ਸਿੰਘ ਜੀ, ਕਦੇ ਫੇਰ ਸਮਾਂ ਮਿਲਿਆ ਤਾਂ ਅਸੀਂ ਹੋਰ ਵੀ ਜ਼ਿਆਦਾ ਜਾਣਨਾ ਚਾਹਾਂਗੇ ਯੂਨਾਈਟਿਡ ਸਿੱਖਸ ਦੇ ਜਿਹੜੇ ਕਾਰਜ ਹੋਰ ਵੀ ਵੱਖ ਵੱਖ ਖੇਤਰਾਂ ਦੇ ਵਿੱਚ ਹੋ ਰਹੇ ਆ, ਪਰ ਫਿਲਹਾਲ ਸਾਡੇ ਕੋਲ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਪਰ ਜਾਂਦੇ ਜਾਂਦੇ ਤੁਸੀਂ ਕੋਈ ਵੀ ਸੁਨੇਹਾ ਵੈਸੇ ਇੱਕ ਸੰਗਤ ਦੇ ਲਈ ਜਾਂ ਆਸਟ੍ਰੇਲੀਆ ਜਾਂ ਆਸਟ੍ਰੇਲੀਆ ਤੋਂ ਬਾਹਰ ਵਸਦੇ ਲੋਕਾਂ ਦੇ ਲਈ ਦੇਣਾ ਚਾਹੋ ਤਾਂ ਜ਼ਰੂਰ ਦਿਓ।
ਜੀ, ਮੈਂ ਆਪਣਾ ਸੁਨੇਹਾ ਰਿਪੀਟ ਹੀ ਕਰੂੰਗਾ ਭੈਣ ਜੀ ਕਿ ਅੱਜ ਪੰਜਾਬ ਦੇ ਉੱਪਰ ਬਣੀ ਆ ਤੇ ਸਾਨੂੰ ਇੱਕ ਦੂਜੇ ਦੇ ਬਾਹਾਂ ਨਾ ਬਾਹਾਂ ਫੜ ਕੇ ਮੋਢੇ ਨਾਲ ਮੋਢਾ ਮਿਲਾ ਕੇ
ਜੀ
ਪੰਜਾਬ ਦੇ ਜਿਹੜੀ ਸਪੋਰਟ ਦੇ ਲਈ ਖੜਾ ਹੋਣਾ ਚਾਹੀਦਾ। ਆਪਣੇ ਲੈਵਲ ਤੇ ਤੁਸੀਂ ਜਿਸ ਤਰੀਕੇ ਦੀ ਵੀ ਸਪੋਰਟ ਕਰ ਸਕਦੇ ਹੋ ਜ਼ਰੂਰ ਕਰੋ, ਕਿਸੇ ਵੀ ਸੰਸਥਾ ਲਈ ਕਰੋ, ਪਰ ਪੰਜਾਬ ਦੇ ਲਈ ਜ਼ਰੂਰ ਖੜੇ ਹੋਵੋ। ਤੇ
ਜੀ
ਜਿਹੜਾ ਇੱਕ ਆਪਾਂ ਜੇ ਨੋਮ ਅਸੀਂ ਸਿੱਧੇ ਆ ਸਿੱਧੇ ਤੌਰ ਤੇ ਕਿਸਾਨੀ ਪਰਿਵਾਰਾਂ ਨਾਲ ਜੁੜੇ ਆ
ਬਿਲਕੁਲ,
ਤੇ ਅੱਜ ਕਿਸਾਨਾਂ ਦੇ ਉੱਪਰ ਬਹੁਤ ਵੱਡੀ ਭੀੜ ਬਣੀ ਆ। ਯੂਨਾਈਟਿਡ ਸਿੱਖਸ ਇੱਕ ਸੰਸਥਾ ਜਿਹੜੀ ਕਿ ਅਸੀਂ ਇੰਡੀਆ ਦੇ ਵਿੱਚ ਨੀਅਰਲੀ 3,000 ਕਿਸਾਨਾਂ ਨੂੰ ਜਿਨ੍ਹਾਂ ਨੇ ਸੁਸਾਈਡਸ ਕੀਤੇ ਹੋਏ ਨੇ ਆਲਰੇਡੀ, ਉਹਨਾਂ ਨੂੰ ਅਸੀਂ ਪੈਨਸ਼ਨਸ ਵੀ ਦੇ ਰਹੇ ਹਾਂ।
ਠੀਕ,
ਤੇ ਕਿਸਾਨਾਂ ਦੇ ਨਾਲ ਸਾਡਾ ਜਿਹੜਾ ਰਿਸ਼ਤਾ ਬਹੁਤ ਪੁਰਾਣਾ ਚੱਲਦਾ ਆ ਰਿਹਾ, ਤੇ ਅੱਜ ਫਿਰ ਕਿਸਾਨਾਂ ਦੇ ਉੱਪਰ ਬਣੀ ਆ ਹੜ੍ਹਾਂ ਦੇ ਕਰਕੇ।
ਬਿਲਕੁਲ,
ਤੇ ਇਸ ਕਰਕੇ ਮੈਂ ਮੇਰੀ ਅਪੀਲ ਇਹੀ ਹੈ ਸਾਰੇ ਵੀਰਾਂ ਭੈਣਾਂ ਨੂੰ ਕਿ ਸਪੋਰਟ ਪੰਜਾਬ ਐਂਡ ਕਮ ਫਾਰਵਰਡ।
ਬਿਲਕੁਲ ਬਿਲਕੁਲ ਜੀ, ਸੋ ਬਿਲਕੁਲ ਅਸੀਂ ਵੀ ਤੁਹਾਡੇ ਤੋਂ ਉਮੀਦ ਰੱਖਾਂਗੇ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹਰਮਨ ਰੇਡੀਓ ਦੇ ਇਸ ਮੰਚ ਤੋਂ ਜੋ ਵੀ ਸਾਂਝ ਜਿਹੜੀ ਹੈ ਬਣਾਉਣੀ ਚਾਹੁੰਦੇ ਹੋ, ਕਿਸੇ ਤਰ੍ਹਾਂ ਦਾ ਵੀ ਜਿਹੜਾ ਕਿਸੇ ਤਰ੍ਹਾਂ ਦੀ ਵੀ ਜਿਹੜੀ ਸਪੋਰਟ ਹੈ ਉਹ ਤੁਸੀਂ ਚਾਹੁੰਦੇ ਹੋ, ਤਾਂ ਅਸੀਂ ਜ਼ਰੂਰ ਗੱਲਬਾਤ ਜਿਹੜੀ ਉਹ ਕਰਦੇ ਰਹਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ। ਫਿਲਹਾਲ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਉਹ ਯੂਨਾਈਟਿਡ ਸਿੱਖਸ ਦੀ ਜਿਹੜੀ ਵੈਬਸਾਈਟ ਹੈ ਉਹਨੂੰ ਵੀ ਵਿਜ਼ਿਟ ਕਰ ਸਕਦੇ ਨੇ ਵਧੇਰੇ ਜਾਣਕਾਰੀ ਲਈ, ਔਰ ਜੇਕਰ ਤੁਸੀਂ ਆਪਣਾ ਨੰਬਰ ਸਾਂਝਾ ਕਰਨਾ ਚਾਹੋ ਤਾਂ ਜ਼ਰੂਰ ਕਰੋ।
ਜੀ ਭੈਣ ਜੀ, ਮੇਰੇ ਪਿੱਛੇ ਇੱਕ ਪੋਸਟਰ ਵੀ ਲੱਗਾ ਹੋਇਆ, ਉਸ ਦੇ ਉੱਤੇ ਨੰਬਰ ਵੀ ਹੈ। ਵੈਸੇ ਮੈਂ ਨੰਬਰ ਸਾਡੇ ਸਾਰੇ ਵੈਬਸਾਈਟਸ ਤੇ ਅਵੇਲੇਬਲ ਹੈ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਵਿੱਚ, ਜਿਹੜੇ ਵੀ ਕੰਟਰੀ ਤੋਂ ਤੁਸੀਂ ਸਾਨੂੰ ਸਪੋਰਟ ਕਰਨਾ ਚਾਹੁੰਦੇ ਹੋ। ਪਰ ਜਿਹੜਾ ਆਸਟ੍ਰੇਲੀਆ ਦਾ ਨੰਬਰ ਹੈ ਉਹ ਹੈ ਜੀ 0403-453-922-0433-455-922।
ਜੀ,
ਤੁਸੀਂ ਸਾਡਾ ਫੇਸਬੁੱਕ ਪੇਜ, ਇੰਸਟਾਗ੍ਰਾਮ, ਟਵਿੱਟਰ, ਯੂਟਿਊਬ, ਜਿੱਥੇ ਵੀ ਤੁਸੀਂ ਹੈਗੇ ਹੋ ਸੋਸ਼ਲ ਮੀਡੀਆ ਤੇ ਸਾਨੂੰ ਵਿਜ਼ਿਟ ਕਰਕੇ ਜਾਂ ਸਾਨੂੰ ਕੰਟੈਕਟ ਕਰ ਸਕਦੇ ਹੋ।
ਜੀ, ਤੇ ਬਿਲਕੁਲ ਜੀ, ਅਸੀਂ ਗੁਜ਼ਾਰਿਸ਼ ਕਰਾਂਗੇ ਕਿ ਜਿਹੜੇ ਵੀ ਸਾਡੇ ਭੈਣ ਭਰਾ ਯੂਨਾਈਟਿਡ ਸਿੱਖਸ ਦੇ ਨਾਲ ਸਪੋਰਟ ਕਰਨੀ ਚਾਹੁੰਦੇ ਆ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਹਿੱਸਾ ਤੁਸੀਂ ਪਾਉਣਾ ਚਾਹੁੰਦੇ ਹੋ ਵਾਲੰਟੀਅਰ ਰੂਪ ਦੇ ਵਿੱਚ ਜਾਂ ਫਿਰ ਫਾਈਨੈਂਸ਼ੀਅਲੀ, ਤੁਸੀਂ ਗੁਰਵਿੰਦਰ ਸਿੰਘ ਹੋਰਾਂ ਨੂੰ ਸੰਪਰਕ ਕਰੋ ਜਾਂ ਫਿਰ ਤੁਸੀਂ ਯੂਨਾਈਟਿਡ ਸਿੱਖਸ ਦਾ ਜਿਹੜਾ ਫੇਸਬੁੱਕ ਪੇਜ ਹੈ ਉਹਨੂੰ ਫੋਲੋ ਕਰ ਸਕਦੇ ਹੋ। ਸੋ ਗੁਰਵਿੰਦਰ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਯੂਨਾਈਟਿਡ ਸਿੱਖਸ ਵੱਲੋਂ, ਤੁਸੀਂ ਜਿਹੜੀਆਂ ਵੀ ਗਤੀਵਿਧੀਆਂ ਚੱਲ ਰਹੀਆਂ ਨੇ ਇਸ ਵੇਲੇ ਉਹਨਾਂ ਦੀ ਸਾਂਝ ਸਾਡੇ ਸਰੋਤਿਆਂ ਦੇ ਨਾਲ ਪਾਈ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਸੇ ਉਮੀਦ ਨਾਲ ਦੁਬਾਰਾ ਫਿਰ ਕਦੇ ਮੁਲਾਕਾਤ ਦਾ ਜਿਹੜਾ ਸਮਾਂ ਅਸੀਂ ਬਣਾਵਾਂਗੇ। ਫਿਲਹਾਲ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਭੈਣ ਜੀ ਤੁਹਾਡਾ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਦਾ।
ਜੀ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਲੈਣੇ ਆ ਇਜਾਜ਼ਤ ਤੇ ਇੱਕ ਮੁਲਾਕਾਤ ਦੇ ਸਿਲਸਿਲੇ ਚੋਂ, ਤੇ ਅਗਲਾ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਤੁਹਾਡੀ ਖਿਦਮਤ ਚ ਬਹੁਤ ਜਲਦੀ ਫਿਰ ਹਾਜ਼ਰ ਹੋਵਾਂਗੇ। ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।